ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਨੁਭਵ, ਗੁਰਬਾਣੀ ਦੇ ਚਾਨਣ ਵਿੱਚ ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾ ਦੁਆਰਾ ਲਿਖੀਆਂ ਹੋਈਆਂ ਅਨੁਭਵੀ ਵਿਚਾਰਾਂ। ਖਿਆਲਾਂ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤੇ ਜਾਂਦੇ ਹਨ, ਜਿਵੇਂ ਇਸ਼ਾਰਿਆਂ ਦੁਆਰਾ, ਬੋਲੀ ਦੁਆਰਾ, ਲਿਖਤ ਦੁਆਰਾ, ਛੋਹ ਦੁਆਰਾ, ਤੀਬਰ ਭਾਵਨਾਵਾਂ ਦੀ ਅਬੋਲ ਬੋਲੀ ਦੁਆਰਾ। ਸਾਡੇ ਵਲਵਲਿਆਂ ਅਤੇ ਭਾਵਨਾਵਾਂ ਦੀ ਰੰਗਤ ਦੀ ਤੀਬਰਤਾ, ਤੀਖਣਤਾ ਅਤੇ ਦਾਮਨਿਕ ਸ਼ਕਤੀ ਅਨੁਸਾਰ ਹੀ ਖਿਆਲਾਂ ਦਾ ਇੱਕ ਦੂਜੇ 'ਤੇ ਅਸਰ ਹੁੰਦਾ ਹੈ। ਮਾਇਕੀ ਮੰਡਲ ਦੇ ਅੰਦਰ ਜੋ ਖਿਆਲ, ਚੇਤਵਨੀਆਂ, ਸੰਕਲਪ, ਵਿਕਲਪ, ਵਲਵਲੇ, ਭਾਵਨਾਵਾਂ, ਵਾਸ਼ਨਾਵਾਂ ਉਪਜਦੀਆਂ ਹਨ, ਉਹ ਤ੍ਰੈਗੁਣੀ ਮਾਇਕੀ ਰੰਗਤ ਜਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਲਵਲਿਆਂ ਅਤੇ ਵਾਸ਼ਨਾਵਾਂ ਦੇ ਕਈ ਸੂਖਮ ਸਰੂਪਾਂ ਵਿੱਚ ਜ਼ਾਹਿਰ ਹੁੰਦੇ ਹਨ। ਐਸੇ ਖਿਆਲ ਸਾਡੇ ਦਿਮਾਗੀ ਗਿਆਨ ਤਾਂ ਸੀਮਿਤ ਹੁੰਦੇ ਹਨ। ਜਦ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ, ਜਦੋਂ ਇਹ ਦਿਮਾਗੀ ਗਿਆਨ ਵਾਲੇ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ, ਤਾਂ ਇਹਨਾਂ ਨੂੰ ਆਤਮਕ ਗਿਆਨ ਜਾਂ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਦਾ ਪ੍ਰਕਾਸ਼ ਸਦੀਵੀ ਹੋ ਰਿਹਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੀ ਹਜ਼ੂਰੀ ਦਾ ਪ੍ਰਕਾਸ਼ ਵੀ ਸਦੀਵੀ, ਅਮਿਤ, ਅਪਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸੇ ਇਲਾਹੀ ਮੰਡਲ ਦੇ ਆਤਮਕ ਪ੍ਰਕਾਸ਼ ਵਿੱਚੋਂ ਅਨੁਭਵੀ ਗਿਆਨ ਉਪਜਦਾ ਹੈ। ਜਦ ਇਹੋ ਆਤਮਕ ਪ੍ਰਕਾਸ਼ ਜਾਂ ਬ੍ਰਹਮ ਗਿਆਨ ਗੁਰੂਆਂ, ਭਗਤਾਂ, ਸੰਤਾਂ ਰਾਹੀਂ ਮਾਇਕੀ ਮੰਡਲ ਵਿੱਚ ਬੋਲੀ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ, ਤਾਂ ਇਸ ਨੂੰ ਗੁਰਬਾਣੀ, ਭਗਤ ਬਾਣੀ, ਗੁਰਮੁਖ ਬਾਣੀ, ਸੰਤ ਬਚਨ, ਗੁਰ ਉਪਦੇਸ਼, ਗੁਰ ਦੀਖਿਆ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਗੁਰ ਕਾ ਬਚਨ, ਉੱਤਮ ਸਲੋਕ, ਹਰ ਬਾਣੀ, ਪ੍ਰੇਮ ਬਾਣੀ, ਗੁਣ ਬਾਣੀ, ਸਤਿਗੁਰ ਵਾਕ, ਪ੍ਰਿਯ ਕੇ ਬਚਨ, ਅਟਲ ਬਚਨ, ਉੱਤਮ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ, ਪ੍ਰਿਯ ਬੋਲਾ, ਅਕਥ ਕਥਾ, ਸਤਿਗੁਰ ਬਾਣ ਆਦਿ ਕਿਹਾ ਜਾਂਦਾ ਹੈ। ਜਦ ਕੋਈ ਖਿਆਲ ਸਾਡੇ ਮਨ ਵਿੱਚੋਂ ਉਪਜਦਾ ਹੈ, ਤਾਂ ਉਸ ਉੱਤੇ ਸਾਡੇ ਅੰਤਿਸ਼ਕਰਨ ਜਾਂ ਸ਼ਖਸੀਅਤ ਦੀ ਰੰਗਤ ਚੜ੍ਹੀ ਹੋਈ ਹੁੰਦੀ ਹੈ। ਭਾਵੇਂ ਮਾਇਕੀ ਖਿਆਲਾਂ ਦੇ ਲਗਾਤਾਰ ਅਭਿਆਸ ਦੇ ਨਾਲ ਇਹ ਸ਼ਕਤੀਮਾਨ ਹੋ ਜਾਂਦੇ ਹਨ, ਪਰ ਇਹ ਮਾਨਸਿਕ ਸ਼ਕਤੀ ਸੀਮਿਤ ਹੁੰਦੀ ਹੈ, ਜੋ ਤ੍ਰੈਗੁਣੀ ਮਾਇਕੀ ਮੰਡਲ ਉੱਤੇ ਹਾਵੀ ਹੋ ਸਕਦੀ ਹੈ। ਇਸ ਕਮਾਈ ਹੋਈ ਮਾਨਸਿਕ ਸ਼ਕਤੀ ਦੀ ਆਤਮਕ ਮੰਡਲ ਤਾਂ ਪਹੁੰਚ ਜਾਂ ਦਖਲ ਨਹੀਂ ਹੁੰਦਾ। ਆਤਮਕ ਮੰਡਲ ਵਿੱਚ ਸਿਰਫ ਇਲਾਹੀ ਹੁਕਮ ਦੀ ਆਤਮਕ ਸ਼ਕਤੀ ਹੀ ਕੰਮ ਕਰਦੀ ਹੈ। ਇਸ ਲਈ ਜਦੋਂ ਜੀਵ ਇਲਾਹੀ ਹੁਕਮ ਦੇ ਭਾਣੇ ਵਿੱਚ ਇੱਕ ਸੁਰ ਹੋ ਜਾਂਦਾ ਹੈ, ਉਸ ਦੇ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ, ਇਸ਼ਾਰਿਆਂ, ਬੋਲੀ, ਉਹਦੀ ਲਿਖਤ ਵਿੱਚ ਆਤਮਕ ਭਾਵਾਂ ਦੀ ਰੰਗਤ ਆ ਜਾਂਦੀ ਹੈ। ਜਿਸ ਤਰ੍ਹਾਂ ਸੂਰਜ ਦੀ ਹਰ ਇੱਕ ਕਿਰਨ ਅੰਦਰ ਸੂਰਜ ਦੇ ਸਾਰੇ ਗੁਣ, ਗਰਮੀ, ਰੋਸ਼ਨੀ, ਜੀਵਨ, ਰੌਂ, ਸ਼ਕਤੀ ਆਦਿ ਭਰਪੂਰ ਹੁੰਦੇ ਹਨ, ਉਸੇ ਤਰ੍ਹਾਂ ਆਤਮਕ ਮੰਡਲ ਵਿੱਚੋਂ ਉਪਜੇ ਅਨੁਭਵੀ ਆਤਮਕ ਗਿਆਨ ਦੇ ਸੂਖਮ ਵਲਵਲਿਆਂ ਵਿੱਚ ਵੀ ਇਲਾਹੀ ਦਾਮਨਿਕ ਸ਼ਕਤੀ ਅਤੇ ਗੁਣ ਭਰਪੂਰ ਹੁੰਦੇ ਹਨ। ਇਸ ਲਈ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਦੀਆਂ ਰਚਨਾਵਾਂ ਅੰਦਰ ਆਤਮਕ ਵਲਵਲੇ, ਭਾਵਨਾਵਾਂ, ਅਨੁਭਵੀ ਪ੍ਰਕਾਸ਼, ਦਾਮਨਿਕ ਸ਼ਕਤੀ, ਪ੍ਰੇਮ ਸਵੈਪਨਾ, ਪ੍ਰੇਮ ਰੰਗ, ਬਿਸਮਾਦੀ ਅਹਿਲਾਦ, ਗੁਪਤ ਆਤਮਕ ਭੇਦ, ਸੱਚ, ਠੰਡ, ਸ਼ਾਂਤੀ ਆਦਿ ਰਵ ਰਹੇ ਭਰਪੂਰ ਹਨ, ਜੋ ਸਾਡੀ ਅਲਪ ਮਾਇਕੀ ਬੁੱਧੀ ਦੀ ਪਕੜ ਜਾਂ ਸੂਝ ਸਮਝ ਤੋਂ ਪਰੇ ਹਨ। ਪਰ ਗੁਰਬਾਣੀ ਨੂੰ ਬੁੱਧੀ ਮੰਡਲ ਦਾ ਹੀ ਵਿਸ਼ਾ ਸਮਝ ਲੈਣਾ ਅਤੇ ਇਸ ਨੂੰ ਇਸਦੇ ਅਖਰੀ ਅਰਥਾਂ ਤੱਕ ਸੀਮਿਤ ਰੱਖਣਾ ਇੱਕ ਭੁੱਲ ਹੈ। ਅਸਲ ਵਿੱਚ ਗੁਰਬਾਣੀ ਇਲਾਹੀ ਮੰਡਲ, ਨਾਨਕ ਮੰਡਲ, ਸੰਤ ਮੰਡਲ, ਬ੍ਰਹਮ ਮੰਡਲ, ਸੱਚਖੰਡ, ਬੇਗਮਪੁਰੇ, ਨਿਜ ਘਰ, ਅਬਚਲ ਨਗਰ, ਅਨੁਭਵ ਨਗਰ, ਆਪਣੜਾ ਘਰ, ਸੁਖ ਮਹਿਲ, ਹਰ ਕਾ ਧਾਮ, ਸੱਚ ਘਰ, ਬੈਕੁੰਠ ਨਗਰ, ਸਹਿਜ ਘਰ, ਧੁਰ ਦੀ ਸ਼ੈ ਹੈ। ਇਹ ਸਤਿਗੁਰਾਂ ਦੀ ਬਾਣੀ ਉੱਚੀ ਸੁੱਚੀ, ਅਨਹਦ, ਨਾਮ ਸ਼ਬਦ ਸਤ ਸਰੂਪ ਜੁਗੋ ਜੁਗ ਅਟਲ ਅਵਿਨਾਸੀ ਅੰਮ੍ਰਿਤ ਨਿਰਮਲ ਵਾਹ ਵਾਹ ਅਮਲੀਕ ਲਾਲ ਰਤਨ ਭਗਤ ਭੰਡਾਰ ਗੋਪਤੀ ਅਚਰਜ ਅਦ੍ਰਿਸ਼ਟ ਤੱਤ ਬਾਣੀ ਹੈ ਅਤੇ ਧੁਰੋਂ ਆਤਮਕ ਮੰਡਲ ਵਿੱਚੋਂ ਸਤਿਗੁਰਾਂ ਦੇ ਪਾਵਨ ਹਿਰਦੇ ਵਿੱਚ ਉਤਰੀ ਸੀ ਜਿਸ ਨੂੰ ਲੋੜ ਅਨੁਸਾਰ ਉਸ ਵੇਲੇ ਦੀਆਂ ਸਥਾਨਕ ਬੋਲੀਆਂ ਵਿੱਚ ਉਹਨਾਂ ਨੇ ਆਪਣੇ ਪਾਵਨ ਮੁਖਾਰਬਿੰਦ ਰਾਹੀਂ ਉਚਾਰਨ ਕੀਤਾ ਪ੍ਰਗਟ ਕੀਤਾ। ਅਸਲ ਵਿੱਚ ਇਹ ਬਾਣੀ ਇਲਾਹੀ ਭਾਵਨਾਵਾਂ ਦਾ ਪ੍ਰਕਾਸ਼ ਹੈ ਜੋ ਬੋਲੀਹੀਣ ਹੈ ਅਬੋਲ ਹੈ ਅੱਖਰਹੀਣ ਹੈ ਚੁੱਪ ਪ੍ਰੀਤ ਹੈ ਪ੍ਰੇਮ ਸਪਨਾ ਹੈ ਪ੍ਰਕਾਸ਼ ਰੂਪ ਹੈ ਗਿਆਨ ਸਰੂਪ ਹੈ ਹੁਕਮ ਸਰੂਪ ਹੈ ਅੰਮ੍ਰਿਤ ਸਰੂਪ ਹੈ ਬਾਣੀ ਸ਼ਬਦ ਸਰੂਪ ਹੈ ਨਾਮ ਸਰੂਪ ਹੈ ਅਨਹਦ ਧੁਨੀ ਹੈ। ਇਸ ਕਰਕੇ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ ਅਤੇ ਅਨਹਦ ਧੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲੇ ਅਨੁਰਾਗ ਹੈ ਜਾਂ ਸਰਬੱਗ ਰਵ ਰਹੀ ਭਰਪੂਰ ਹੈ। ਤਦੇ ਇਸ ਬਾਣੀ ਨੂੰ ਜੱਗ ਚਾਨਣ ਕਿਹਾ ਗਿਆ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਅਸੀਂ ਵਡਭਾਗੇ ਹਾਂ ਕਿ ਇਹੋ ਜਿਹੀ ਅਨੁਭਵੀ ਧੁਰਕੀ ਬਾਣੀ ਸਾਡੀ ਆਪਣੀ ਸਿੱਧੀ ਸਾਦੀ ਸਰਲ ਬੋਲੀ ਵਿੱਚ ਉਚਾਰਨ ਕੀਤੀ ਗਈ ਅਤੇ ਸਤਿਗੁਰਾਂ ਨੇ ਅੰਮ੍ਰਿਤ ਬਖਸ਼ਿਸ਼ ਦੁਆਰਾ ਇਸ ਬਾਣੀ ਨੂੰ ਸਦਾ ਲਈ ਸਾਰੇ ਜੱਗ ਨੂੰ ਚਾਨਣ ਦੇਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸੰਗ੍ਰਹਿ ਕੀਤਾ। ਇਹ ਅਨਹਦ ਬਾਣੀ ਦੇਸ਼ ਕਾਲ ਮਜ਼ਹਬ ਜਾਂ ਧਰਮ ਵਿੱਚ ਸੀਮਿਤ ਨਹੀਂ ਹੋ ਸਕਦੀ। ਇਸ ਬਾਣੀ ਦਾ ਸਰਬੱਗ ਅਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਬਿਨਾਂ ਅਨੇਕਾਂ ਸਮਕਾਲੀ ਅਤੇ ਕਈਆਂ ਮਤਾਂ ਦੇਸ਼ਾਂ ਦੇ ਵੱਖਰੇ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਭਗਤਾਂ ਸੰਤਾਂ ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ ਜਿਹੜੀ ਇੱਕੋ ਆਤਮਕ ਮੰਡਲ ਦੇ ਪ੍ਰਕਾਸ਼ ਵਿੱਚੋਂ ਉਹਨਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀਆਂ ਦੇਸ਼ਾਂ ਅਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ ਹੈ। ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ ਉਸੇ ਤਰ੍ਹਾਂ ਇਹ ਅਨਹਦ ਬਾਣੀ ਵੀ ਸੀਮਿਤ ਬੋਲੀ ਅਤੇ ਸੀਮਿਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਨਾਲ ਵੀ ਇਹ ਬਾਣੀ ਅੱਖਰ ਜਾਂ ਬੋਲੀ ਵਿੱਚ ਸੀਮਿਤ ਨਹੀਂ ਕੀਤੀ ਜਾ ਸਕਦੀ। ਅੱਖਰੀ ਨਾਮ ਅੱਖਰੀ ਸਲਾਹ ਅੱਖਰੀ ਗਿਆਨ ਗੀਤ ਗੁਣ ਗਾਹ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਯੋਗ ਵਿਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ। ਇਸ ਲਈ ਇਹ ਕਹਿਣਾ ਗਲਤ ਹੈ ਕਿ ਇਹ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ ਬਲਕਿ ਇਹ ਤਾਂ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮੁਨਾਰਾ ਹੈ। ਪ੍ਰਥਾ ਇਹ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਕਿਉਂ ਵਰਨਾ ਕੋ ਸਾਂਝਾ। ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਸਾਡੇ ਪਾਸ ਅਮਾਨਤ ਵੀ ਹੈ ਜਿਸ ਦੇ ਅਨੁਭਵੀ ਆਤਮਿਕ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਅਤੇ ਮੁੱਖ ਫਰਜ਼ ਬਣਦਾ ਹੈ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੀ ਇਸ ਅਮੋਲਕ ਆਤਮਿਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਪੂਰਾ ਲਾਹਾ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤੱਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ ਬਲਕਿ ਗੁਰਬਾਣੀ ਨੂੰ ਸਿਰਫ ਪਾਠ ਪੂਜਾ ਕਰਮਕਾਂਡ ਭਾਈਚਾਰਕ ਵਿਵਹਾਰ ਸਵਾਰਥ ਪੂਰਤੀ ਮਾਇਆ ਕਮਾਉਣ ਪਖੰਡ ਦਾ ਉਲਾ ਰਾਗ ਦੇ ਪ੍ਰਗਟਾਵੇ ਵਾਦ ਵਿਵਾਦ ਖੁਸ਼ਕ ਗਿਆਨ ਵਿਆਖਿਆ ਕਰਨ ਲੇਖ ਲਿਖਣ ਕਿਤਾਬਾਂ ਛਪਾਉਣ ਭਲੇ ਭਲੇਰੇ ਬਣ ਲਈ ਹੀ ਵਰਤਿਆ ਜਾਂਦਾ ਹੈ। ਦੋ ਜੀਵਾਂ ਦੇ ਖਿਆਲ ਜਾਂ ਭਾਵਨਾਵਾਂ ਜੇ ਇੱਕੋ ਸਤਹ ਇੱਕੋ ਰੰਗਤ ਇੱਕੋ ਤੀਖਣਤਾ ਜਾਂ ਇੱਕੋ ਵੋਲਟੇਜ ਦੇ ਹੋਣ ਤਦ ਹੀ ਉਹਨਾਂ ਦੀ ਆਪਸ ਵਿੱਚ ਇੱਕ ਸੁਰਤਾ ਅਸਰ ਪ੍ਰਭਾਵ ਮੇਲ ਸੰਗਤ ਲੇਵਾਦੇਵੀ ਸਾਂਝ ਲਾਹਾ ਜਾਂ ਸਮਾਈ ਹੋ ਸਕਦੀ ਹੈ। ਗੁਰਬਾਣੀ ਆਤਮਕ ਮੰਡਲ ਦੀ ਵਸਤੂ ਹੈ ਜੋ ਅਤ ਸੂਖਮ ਇਲਾਹੀ ਸਤਹ ਆਤਮਕ ਪ੍ਰੇਮ ਸਵਪਨਾ ਆਤਮਕ ਤੀਖਣਤਾ ਦਾਮਨਕ ਸ਼ਕਤੀ ਦੀ ਪ੍ਰਤੀਕ ਹੈ। ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ ਅਤੇ ਵਰਤ ਵਰਤਾਰਾ ਕਰਦਿਆਂ ਹੋਇਆਂ ਸਾਡੇ ਖਿਆਲ ਵਲਵਲੇ ਭਾਵਨਾਵਾਂ ਵੀ ਮਾਇਕੀ ਮੰਡਲ ਦੇ ਅਸਰ ਹੇਠਾਂ ਅਤ ਨੀਵੇਂ ਦਰਜੇ ਜਾਂ ਸਤਾ ਦੇ ਹੋ ਗਏ ਹਨ, ਜਿਨ੍ਹਾਂ ਨੂੰ ਅਭਿਆਸ ਕਰਕੇ ਅਸੀਂ ਅਤਿ ਤੀਬਰ ਅਤੇ ਸ਼ਕਤੀਸ਼ਾਲੀ ਬਣਾ ਲਿਆ ਹੈ। ਇਸ ਲਈ ਗੁਰਬਾਣੀ ਅਤੇ ਸਾਡੇ ਖਿਆਲਾਂ ਜਾਂ ਭਾਵਨਾਵਾਂ ਦੀ ਸਤਾ, ਰੰਗਤ, ਤੀਖਣਤਾ ਜਾਂ ਵੋਲਟੇਜ ਵਿਚਕਾਰ ਅਤਿਅੰਤ ਪਾੜਾ, ਫਰਕ, ਫਾਸਲਾ, ਅੰਤਰ, ਵਿੱਥ ਜਾਂ ਦੂਰੀ ਹੈ। ਇਸੇ ਕਾਰਨ ਨੀਵੀਂ ਮਾਇਕੀ ਰੰਗਤ ਵਾਲੇ ਮਨ ਦੀ ਗੁਰਬਾਣੀ ਦੀ ਉੱਚੀ ਸੁੱਚੀ ਆਤਮਿਕ ਸਤਾ ਤਾਈਂ ਪਹੁੰਚ ਨਹੀਂ ਹੋ ਸਕਦੀ। ਇਸ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਇੱਕ ਸੁਰਤਾ, ਅਸਰ, ਮੇਲ, ਸੰਗਤ, ਸਾਂਝ, ਲੇਵਾ ਦੇਵੀ, ਲਾਹਾ ਸਮਾਈ ਨਹੀਂ ਹੁੰਦੀ। ਇਹੋ ਵਜ੍ਹਾ ਹੈ ਕਿ ਅਸੀਂ ਇਲਾਹੀ ਬਾਣੀ ਦੇ ਭਾਵਕ ਅਰਥ, ਅੰਤਰੀ ਭਾਵ, ਭਾਵਕ ਵਲਵਲੇ, ਆਤਮਕ ਉਡਾਰੀਆਂ, ਅਨੁਭਵੀ ਪ੍ਰਕਾਸ਼, ਗੁੱਝੇ ਆਤਮਕ ਭੇਦ, ਤੱਤ ਗਿਆਨ ਤੋਂ ਵਾਂਝੇ ਰਹਿੰਦੇ ਹਾਂ ਅਤੇ ਕਦਰ ਕੀਮਤ ਨਹੀਂ ਪਾ ਰਹੇ। ਪਾਠ ਪੜ੍ਹੈ ਨਾ ਬੁੱਝਈ ਭੇਖੀ ਭਰਮ ਭੁਲਾਏ, ਪੜ੍ਹ ਵਾਦ ਵਿਖਾਣੇ ਸਿਰ ਮਾਰੇ ਜਮਕਾਲਾ, ਤੱਤ ਨਾ ਚੀਨੇ ਬੰਨੇ ਪੰਡ ਪਰਾਲਾ। ਪਾਠ ਪੜ੍ਹਿਓ ਅਰਬੇਦ ਵਿਚਾਰਿਓ, ਨਿਵਲ ਭੁਇੰਗਮ ਸਾਧੇ, ਪੰਜ ਜਣਾਂ ਸਿਓ ਸੰਗ ਨਾ ਛੁਟਕਿਓ, ਅਧਿਕ ਅਹਾਂ ਬੁੱਧ ਵਾਧੇ। ਹਾਂਜੀ, ਮਾਰਗ ਮੋਤੀ ਬੀਥਰੇ, ਅੰਧਾ ਨਿਕ ਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਗਿਆਨ ਹੀਣ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਇਹ ਇਲਾਹੀ ਬਾਣੀ ਦੇ ਲਈ ਸਾਡਾ ਆਦਰ ਭਾਉ ਜਾਂ ਕਦਰ ਕੀਮਤ ਸਿਰਫ ਸੋਹਣੇ ਰੁਮਾਲਿਆਂ, ਸੋਹਣੀ ਮੰਜੀ ਸਾਹਿਬ, ਸੋਹਣੀ ਪਾਲਕੀ, ਸੋਹਣੇ ਮੰਦਰ, ਧੂਪ ਦੀਪ, ਸਜਾਵਟ ਤਾਈਂ ਸੀਮਤ ਹੈ। ਪਰ ਇਹ ਧੁਰਕੀ ਬਾਣੀ ਅਮੋਲ ਹੈ, ਅਪਾਰ ਹੈ, ਅਨਹਦ ਹੈ, ਆਤਮਿਕ ਪ੍ਰਕਾਸ਼ ਹੈ, ਅੰਮ੍ਰਿਤ ਹੈ, ਸ਼ਬਦ ਹੈ, ਨਾਮ ਹੈ। ਇਸ ਲਈ ਇਸ ਦੀ ਕਦਰ ਕੀਮਤ ਆਤਮਿਕ ਅਨੁਭਵੀ ਦਰਜੇ 'ਤੇ ਵੀ ਹੋਣੀ ਚਾਹੀਦੀ ਹੈ। ਜੋ ਅਨੁਭਵੀ ਪ੍ਰਕਾਸ਼ ਦੇ ਤੱਤ ਗਿਆਨ ਦੁਆਰਾ ਗੁਰਬਾਣੀ ਨੂੰ ਸਮਝਣ, ਬੁੱਝਣ, ਸੀਜਣ, ਮਾਨਣ ਦੇ ਨਾਲ ਹੀ ਹੋ ਸਕਦੀ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਦਰਸਾਇਆ ਗਿਆ, ਬਾਣੀ ਬੂਝੈ ਸੱਚ ਸਮਾਵੈ, ਬੂਝੋ ਹਰਜਨ ਸਤਿਗੁਰਬਾਣੀ, ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵਲਾਏ। ਇਸ ਤੋਂ ਸਪਸ਼ਟ ਹੈ ਕਿ ਇਲਾਹੀ ਬਾਣੀ ਨੂੰ ਸਮਝਣ ਲਈ ਨਿਰਾਪੁਰਾ ਦਿਮਾਗੀ ਗਿਆਨ, ਮਨ ਦੀਆਂ ਉਕਤੀਆਂ, ਯੁਕਤੀਆਂ ਅਤੇ ਫਿਲੋਸਫੀਆਂ ਕਾਫੀ ਨਹੀਂ ਹਨ, ਬਲਕਿ ਇਸ ਧੁਰਕੀ ਬਾਣੀ ਦੇ ਗੁੱਝੇ ਸਾਰ ਤੱਤ ਗਿਆਨ ਨੂੰ ਸਮਝਣ, ਬੁੱਝਣ, ਜਾਣਨ, ਪਹਿਚਾਨਣ, ਮਾਨਣ ਦੇ ਲਈ ਆਤਮਿਕ ਪ੍ਰਕਾਸ਼ ਦੇ ਅਨੁਭਵੀ ਗਿਆਨ ਦੀ ਲੋੜ ਹੈ। ਇਸੇ ਕਾਰਨ ਇਸ ਉੱਚੀ ਸੁੱਚੀ ਬ੍ਰਹਮ ਬਾਣੀ ਨੂੰ ਕੋਈ ਵਿਰਲੇ ਗੁਰਮੁਖ ਹੀ ਅਨੁਭਵ ਦੁਆਰਾ ਜਾਣ ਪਛਾਣ, ਬੁੱਝ ਅਤੇ ਵਿਚਾਰ ਸਕਦੇ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਕੇ ਵਿਰਲੇ ਕਿਨੇ ਚੱਖ ਡੀਠੀ, ਵਾਹ ਵਾਹ ਬਾਣੀ ਸੱਤ ਹੈ ਗੁਰਮੁਖ ਬੂਝੈ ਕੋਏ। ਸੂਰਜ ਦੀ ਤਰ੍ਹਾਂ ਇਲਾਹੀ ਮੰਡਲ ਵਿੱਚੋਂ ਵੀ ਇਲਾਹੀ ਰੌਂ ਜਾਂ ਸ਼ਬਦ, ਨਾਮ, ਬਾਣੀ, ਧੁਨੀ, ਨਾਦ, ਰੁਣ ਚੁਣ, ਆਤਮਿਕ ਪ੍ਰਕਾਸ਼ ਆਦਿ ਸਦੀਵੀ ਰਵ ਰਹੇ ਭਰਪੂਰ ਹਨ। ਇਸ ਇਲਾਹੀ ਰੌਂ ਅਥਵਾ ਸ਼ਬਦ ਦੀ ਧੁਨੀ ਨੂੰ ਹੀ ਧੁਰਕੀ ਬਾਣੀ ਕਿਹਾ ਗਿਆ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਗੁਰੂ ਨਾਨਕ ਸਾਹਿਬ ਨੂੰ ਜਦ ਇਲਾਹੀ ਰੌਂ ਆਉਂਦੀ ਸੀ ਤਾਂ ਉਹ ਕਹਿੰਦੇ ਸਨ, ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿਹਲਾ ਲੋ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਨ। ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਨਾਨਕ ਬੋਲੈ ਤਿਸਕਾ ਬੁਲਾਇਆ, ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ। ਜੋ ਨਿਜ ਪ੍ਰਭ ਮੋਸੋ ਕਹਾ, ਸੋ ਕਹਿਓ ਜਗ ਮਾਹੀ। ਇਲਾਹੀ ਮੰਡਲ ਦਾ ਪ੍ਰਕਾਸ਼ ਅਮਿਤ ਅਤੇ ਅਨਹਦ ਹੈ, ਇਸ ਲਈ ਬਾਣੀ ਵੀ ਅਨਹਦ ਹੈ। ਅਨਹਦ ਬਾਣੀ ਸ਼ਬਦ ਵਜਾਏ, ਅਨਹਦ ਬਾਣੀ ਨਾਦ ਵਜਾਇਆ। ਇਹ ਇਲਾਹੀ ਪ੍ਰਕਾਸ਼ ਨਾ ਬਦਲਦਾ ਹੈ, ਨਾ ਨਾਸ ਹੋਣ ਵਾਲਾ ਹੈ, ਇਸ ਲਈ ਬਾਣੀ ਵੀ ਅਵਿਨਾਸ਼ੀ ਅਤੇ ਸੱਚ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਵਾਹ ਵਾਹ ਬਾਣੀ ਸੱਚ ਹੈ, ਗੁਰਮੁਖ ਲੱਦੀ ਭਾਲ। ਹਰ ਜੀਓ ਸੱਚਾ ਸੱਚ ਹੈ ਸੱਚੀ ਗੁਰਬਾਣੀ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨ ਸਕੈ ਜਾਲੇ। ਨਿਸ ਬਾਸਰ ਨਖੇਤਰ ਵਿਨਾਸੀ ਰਵ ਸਸੀਅਰ ਬੇਨਾਧਾ, ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਧਾ। ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ, ਲੋਕ ਜਾਣੇ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ। ਨਾਨਕ ਬੋਲੈ ਬ੍ਰਹਮ ਵਿਚਾਰ। ਇਹ ਮਾਇਆ ਦੀ ਮੈਲ ਰਹਿਤ ਨਿਰਮਲ ਪ੍ਰਕਾਸ਼ ਹੈ, ਇਸ ਲਈ ਇਹ ਬਾਣੀ ਵੀ ਨਿਰਮਲ ਹੈ। ਨਿਰਮਲ ਬਾਣੀ, ਨਿਰਮਲ ਸ਼ਬਦ, ਨਿਰਮਲ ਹੈ ਬਾਣੀ। ਨਿਰਮਲ ਬਾਣੀ ਸ਼ਬਦ ਵਿਖਾਣੇ, ਨਿਰਮਲ 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 ਤੇਰੀ ਬਾਣੀ। ਇਹ ਇਲਾਹੀ ਪ੍ਰਕਾਸ਼ ਜੁਗਾਂ ਜੁਗਾਂਤਰਾਂ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ, ਇਸ ਲਈ ਬਾਣੀ ਵੀ ਜੁਗੋ ਜੁਗ ਬਾਣੀ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੇ ਪਿਆਰਾ। ਇਹ ਤ੍ਰੈਗੁਣਾਂ ਤੋਂ ਪਰੇ ਅਗੋਚਰ ਅਤੇ ਇਲਾਹੀ ਮੰਡਲ ਦਾ ਤੱਤ ਹੈ, ਇਸ ਲਈ ਇਹ ਗੁਪਤੀ ਬਾਣੀ ਹੈ। ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ। ਇਹ ਇਲਾਹੀ ਪ੍ਰਕਾਸ਼ ਮੰਡਲ ਵਿਸਮਾਦੀ ਹੈ, ਇਸ ਲਈ ਬਾਣੀ ਵੀ ਵਿਸਮਾਦੀ ਅਤੇ ਵਾਹ ਵਾਹ ਹੈ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਵਾਹ ਵਾਹ ਬਾਣੀ ਸੱਤ ਹੈ ਗੁਰਮੁਖ ਬੂਝੈ ਕੋਏ। ਵਿਸਮਾਦ ਨਾਦ ਵਿਸਮਾਦ ਵੇਦ, ਬਾਣੀ ਵਿੱਚ ਮਾਇਆ ਦੇ ਤ੍ਰੈਗੁਣਾਂ ਦੇ ਹਨੇਰੇ ਅਤੇ ਭਰਮ ਨੂੰ ਦੂਰ ਕਰਨ ਦੀ ਸਮਰੱਥਾ ਹੈ, ਇਸ ਲਈ ਇਹ ਬਾਣੀ ਗੁਰੂ ਰੂਪ ਹੈ। ਗੁਰ ਕੇ ਬਚਨ ਕਟੇ ਭਰਮ ਭੇਦ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰ ਮੁਕਤ ਜਨਾਵੈ ਗਉ। ਜਿਸ ਤਰ੍ਹਾਂ ਧੁੱਪ ਵਿੱਚੋਂ ਗਰਮੀ, ਰੋਸ਼ਨੀ, ਸ਼ਕਤੀ ਅਤੇ ਜੀਵਨ ਰੋਂ ਨਿਖੇੜੀ ਨਹੀਂ ਜਾ ਸਕਦੀ, ਉਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚ ਬਾਣੀ ਸ਼ਬਦ ਨਾਮ ਅੰਮ੍ਰਿਤ ਹੁਕਮ ਹਰੀਰਸ ਸ਼ਕਤੀ ਰਾਗ ਨਾਦ ਧੁਨੀ ਪ੍ਰੇਮ ਆਦਿ ਇਸ ਤਰ੍ਹਾਂ ਤਾਣੇ ਪੇਟੇ ਓਤ ਪੋਤ ਮਿਲੇ ਜੁਲੇ ਅਤੇ ਸਮਾਏ ਹੋਏ ਹਨ ਕਿ ਇਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਇਹ ਇਲਾਹੀ ਪ੍ਰਮ ਖੇਲ ਗੁਰਪ੍ਰਸਾਦ ਦੀ ਦਾਤ ਹੈ, ਜਿਸ ਨੂੰ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਮਾਣ ਸਕਦੇ ਹਨ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ। ਨਿਰਮਲ ਬਾਣੀ ਕੋ ਮਨ ਵਸਾਏ, ਗੁਰਪ੍ਰਸਾਦੀ ਸਹਿ ਸਜਾਏ। ਇਸੇ ਇਲਾਹੀ ਪ੍ਰਕਾਸ਼ਮਈ ਮੰਡਲ ਨੂੰ ਗੁਰਬਾਣੀ ਵਿੱਚ ਸੱਚਖੰਡ ਸਹਿਜ ਘਰ ਬੈਕੁੰਠ ਨਗਰ ਬੇਗਮਪੁਰਾ ਸੰਤ ਮੰਡਲ ਸੱਚ ਘਰ ਅਨੁਭਵ ਨਗਰ ਅਬਚਲ ਨਗਰ ਹਰਿਕਾ ਧਾਮ ਹਰੀਦਰ ਆਪਣੜਾ ਘਰ ਆਦਿ ਕਿਹਾ ਗਿਆ ਹੈ, ਜਿੱਥੇ ਸਦੀਵੀ ਸਤਸੰਗ ਹਰੀਗੁਣ ਗਾਇਣ ਨਿਰਵਾਣ ਕੀਰਤਨ ਅਤੁੱਟ ਸਿਮਰਨ ਹੁੰਦਾ ਰਹਿੰਦਾ ਹੈ। ਦੁਨਿਆਵੀ ਮਾਈਕੀ ਲੋਕਾਂ ਦੀ ਇੱਥੇ ਪਹੁੰਚ ਨਹੀਂ, ਇਹ ਅਸੀਂ ਸਿਰਫ ਅੱਖਰੀ ਬਾਣੀ ਦੁਆਰਾ ਉਸ ਇਲਾਹੀ ਮੰਡਲ ਦੀ ਪ੍ਰਕਾਸ਼ਮਈ ਖੇਡ ਦੀ ਬਾਬਤ ਆਪਣੀ ਸੀਮਤ ਬੁੱਧੀ ਨਾਲ ਕਲਪਨਾ ਕਰਦੇ ਹਾਂ, ਜੋ ਨਿਰਸੰਦੇਹ ਅਧੂਰੀ ਮਿੱਥਿਆ ਅਤੇ ਗਲਤ ਹੋ ਸਕਦੀ ਹੈ। ਸੁਣ ਵੱਡਾ ਆਖੇ ਸਭ ਕੋਏ, ਕੇਡ ਵੱਡਾ ਡੀਠਾ ਹੋਏ। ਸੁਣ ਸੁਣੇ ਆਖੇ ਕੀਤੀ ਬਾਣੀ, ਸੁਣ ਕਹੀਏ ਕੋ ਅੰਤ ਨਾ ਜਾਣੀ। ਬੋਲ ਬੋਲ ਨਾ ਬੋਲੀਏ, ਸੁਣ ਸੁਣ ਆਖਣ ਆਖ ਸੁਣਾਇਆ। ਗੁਰੂ ਨਾਨਕ ਸਾਹਿਬ ਆਪ ਜੋਤ ਸਰੂਪ ਸਨ, ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਤਰੁੱਠ ਕੇ ਉਹਨਾਂ ਪੰਜ ਭੂਤਕ ਸਰੀਰ ਧਾਰਿਆ, ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰ ਬਿੰਦ ਤੋਂ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਅਤੇ ਉਹਨਾਂ ਦੀ ਆਤਮਿਕ ਅਗਵਾਈ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਲਈ ਸਤਸੰਗ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਅਜੀਓ। ਹੁਣ ਗੁਰੂ ਜੀ ਦਾ ਪੰਜ ਭੂਤਕ ਸਰੀਰ ਤਾਂ ਨਹੀਂ, ਪਰ ਉਹਨਾਂ ਨੇ ਆਪਣਾ ਆਤਮਿਕ ਪ੍ਰਕਾਸ਼, ਆਪਣਾ ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਖਜ਼ਾਨਾ, ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਸ਼ ਕੀਤਾ ਹੋਇਆ ਹੈ। ਇਸ ਬਿਨਾਂ ਸਾਡੇ ਕੋਲ ਕੋਈ ਸੱਚੀ ਸੁੱਚੀ ਸਹੀ ਅਗਵਾਈ ਨਹੀਂ ਹੈ, ਇਸ ਲਈ ਅਸੀਂ ਬਾਣੀ ਰੂਪ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਅਗਵਾਈ ਅਤੇ ਰੋਸ਼ਨੀ ਵਿੱਚ ਜੀਵਨ ਨੂੰ ਸੇਧ ਦੇਣੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰ ਕੀ ਬਾਣੀ ਸੋ ਲਾਏ ਪਿਆਰ, ਇੱਥੇ ਉੱਥੇ ਇਹ ਆਧਾਰ। ਗੁਰਬਾਣੀ ਦੀ ਛੋਹ ਤਦ ਹੀ ਪ੍ਰਾਪਤ ਹੋ ਸਕਦੀ ਹੈ ਜੇਕਰ ਅਸੀਂ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ, ਨਹੀਂ ਤਾਂ ਅਸੀਂ ਗੁਰਬਾਣੀ ਦੀ ਪਾਰਸ ਕਲਾ ਨਾਲ ਨਹੀਂ ਛੋਹਦੇ ਅਤੇ ਸਾਡੇ ਮਨ ਉੱਤੇ ਗੁਰਬਾਣੀ ਦਾ ਬਹੁਤ ਥੋੜ੍ਹਾ ਜਾਂ ਫਿਰ ਉੱਕਾ ਹੀ ਅਸਰ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਇਸ ਯੁੱਗ ਵਿੱਚ ਅਣਗਿਣਤ ਗੁਰਦੁਆਰਿਆਂ, ਸਤਸੰਗ ਸਮਾਗਮਾਂ, ਕੀਰਤਨ ਅਖਾੜਿਆਂ, ਕਥਾ ਵਿਖਿਆਨ, ਧਰਮ ਪ੍ਰਚਾਰ, ਗੁਪਤ ਰਸਾਲੇ, ਗੁਰਮਤਿ ਰਸਾਲਿਆਂ, ਪਾਠ, ਪੂਜਾ, ਜਪ, ਤਪ, ਕਰਮ ਕਿਰਿਆ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਅੰਤਰੀਵ ਆਤਮਿਕ ਆਸ਼ੇ ਤੋਂ ਦੁਰੇਡੇ ਅਤੇ ਬੇਮੁੱਖ ਹੋ ਰਹੇ ਹਾਂ। ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੱਢੋਂ ਕੁੱਥਾ ਜਾਏ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਉ ਨਾ ਦਰਸੈ, ਲੋਹਾ ਕਾਂਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਗੱਲ ਨਿਰੋਲ ਧਿਆਨ ਦੀ ਹੈ। ਧਿਆਨ ਬਿਨਾਂ ਸਾਡਾ ਮਨ ਗੁਰਬਾਣੀ ਨਾਲ ਨਹੀਂ ਛੂੰਹਦਾ ਅਤੇ ਇਸ ਛੋਹ ਬਿਨਾਂ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ। ਇਹੀ ਕਾਰਨ ਹੈ ਜੋ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ, ਅਸੀਂ ਆਤਮਿਕ ਜੀਵਨ ਤੋਂ ਵਾਂਝੇ ਰਹਿੰਦੇ ਹਾਂ। ਮਨੂਆਂ ਦਹਿ ਦਿਸ ਧਾਮਦਾ, ਉਹ ਕੈਸੇ ਹਰ ਗੁਣ ਗਾਵੈ। ਮਨੂਆਂ ਡੋਲੇ ਦਹਿ ਦਿਸ ਧਾਵੈ, ਬਿਨ ਰਤ ਆਤਮ ਗਿਆਨਾ। ਇਹ ਮਨੂਆਂ ਖਿੰਨਾ ਟਕੇ ਬਹੁ ਰੰਗੀ, ਦਹਿ ਦਹਿ ਦਿਸ ਚੱਲ ਚੱਲ ਹਾਂਡੇ। ਗੁਰਬਾਣੀ ਨੂੰ ਪੜ੍ਹਨ, ਸੁਣਨ, ਕੀਰਤਨ ਕਰਨ, ਮੰਨਣ, ਕਮਾਉਣ ਦੇ ਨਾਲ ਮਨ ਨੂੰ ਨਾਮ ਰੰਗਣ ਵਿੱਚ ਰੰਗੀਦਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਜਿੰਨੀ ਸੁਣ ਕੇ ਮੰਨਿਆ ਤਿੰਨਾਂ ਨਿੱਜ ਘਰ ਵਾਸ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿੰਨ ਚੜ੍ਹੀ ਚਵਗਣ ਬੰਨੇ। ਭਗਤ ਭੰਡਾਰ ਗੁਣ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾ ਨੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦੀ ਪਾਰਸ ਕਲਾ ਨੂੰ ਛੋਣ 'ਤੇ ਅਵੱਸ਼ ਹੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਵੇਗੀ। ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਬਦਲੇਗਾ। ਕਿਸੇ ਸੁਭਾਗੇ ਸਮੇਂ ਸਾਡੇ ਅੰਦਰ ਵੀ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਹਮਾਰੀ ਪਿਆਰੀ ਅੰਮ੍ਰਿਤਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਇਹ ਬਾਣੀ ਜੋ ਜੀਉ ਜਾਣੈ ਅਤੇ ਸੰਤਰ ਰਵੇ ਹਰਨਾਮਾ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸੋ ਪ੍ਰੀਤ ਸੁਪਰਸਨ। ਸਾਡਾ ਧਿਆਨ ਪਹਿਲਾਂ ਪਹਿਲ ਬਾਣੀ ਦੇ ਅੱਖਰੀ ਅਰਥਾਂ ਵੱਲ ਹੋਵੇਗਾ ਅਤੇ ਫਿਰ ਸਹਿਜੇ ਸਹਿਜੇ ਬਾਣੀ ਦੇ ਭਾਵ ਅਰਥਾਂ ਤੋਂ ਅੰਤਰੀ ਭਾਵ ਵੱਲ ਮੋੜ ਖਾਂਦਾ ਹੋਇਆ ਬਾਣੀ ਵਿੱਚ ਹੀ ਲੀਨ ਹੁੰਦਾ ਜਾਵੇਗਾ। ਕਿਉਂਕਿ ਇਸ ਤੁਰਕੀ ਬਾਣੀ ਵਿੱਚ ਇਲਾਹੀ ਰਸ, ਇਲਾਹੀ ਰੰਗ, ਇਲਾਹੀ ਪਿਆਰ, ਇਲਾਹੀ ਉਮਾਹ ਅਤੇ ਵਿਸਮਾਦੀ ਅਵਸਥਾ ਭਰਪੂਰ ਹੈ। ਇਸ ਲਈ ਜਿਸ ਗੁਰਮੁਖ ਨੇ ਇਸ ਇਲਾਹੀ ਬਾਣੀ ਨੂੰ ਪਰਸਿਆ ਹੈ ਅਤੇ ਜੀਉ ਜਾਣਿਆ ਹੈ, ਉਸ ਦੇ ਜੀਵਨ ਵਿੱਚ ਸਾਰੇ ਇਲਾਹੀ ਗੁਣ, ਰੰਗ, ਰਸ, ਪ੍ਰੇਮ, ਉਮਾਹ, ਉਤਸ਼ਾਹ, ਚਾਉ, ਸਤ, ਸੰਤੋਖ, ਦਇਆ, ਖਿਮਾ, ਧੀਰਜ, ਨਿਰਮਲਤਾ, ਸ਼ਰਧਾ ਭਾਵਨੀ, ਨਿਮਰਤਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪਰਉਪਕਾਰ, ਸ਼ਾਂਤੀ ਆਦਿ ਸਹਿਜੇ ਹੀ ਪ੍ਰਗਟ ਹੋ ਜਾਂਦੇ ਹਨ ਪਰਸਨ ਦੇ ਨਾਲ। ਇਸ ਤਰ੍ਹਾਂ ਗੁਰਮੁਖਾਂ ਦੇ ਅੰਤਰਾਤਮੇ ਨਾਮ ਦਾ ਪ੍ਰਕਾਸ਼ ਰਵ ਰਿਹਾ ਭਰਪੂਰ ਹੋ ਜਾਂਦਾ ਹੈ, ਜਾਂ ਅੰਤਰ ਰਵੇ ਹਰਨਾਮਾ ਹੋ ਕੇ ਉਹਨਾਂ ਦਾ ਆਪਾ ਇਲਾਹੀ ਰਸ, ਸਵਾਦ, ਪਿਆਰ ਵਿੱਚ ਡੁੱਲ ਪੈਂਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ। ਸਾਧ ਸੰਗਤ ਵਿੱਚ, ਸਾਧ ਸੰਗਤ ਜਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚ ਗੁਬਾਰੇ ਵਾਂਗ ਉਹ ਤਾਂ ਆਤਮਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ, ਆਤਮਕ ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ ਕਿਸੇ ਇਕਹਿ ਇਲਾਹੀ ਰਹੱਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ ਹੈ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਧੁਰਕੀ ਬਾਣੀ ਦੇ ਪ੍ਰਕਾਸ਼ਮਈ ਤੱਤ ਗਿਆਨ ਨੂੰ ਸਮਝ, ਜਾਣ, ਬੁੱਝ, ਸੀਝ ਸਕਦਾ ਹੈ ਅਤੇ ਗੁਰਬਾਣੀ ਦੇ ਅੰਤਰਾਤਮੇ ਤੱਤ ਗਿਆਨ ਦਾ ਲਾਹਾ ਲੈ ਸਕਦਾ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮਿੱਠਾ ਮਨੇ ਪਿਆਰਾ, ਅਨੰਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ, ਤਿੰਨ ਕਰਤੇ ਇੱਕ ਚਲ ਤੋਂ ਪਾਇਆ, ਅਨੰਦ ਬਾਣੀ ਸ਼ਬਦ ਸੁਣਾਇਆ, ਅੰਮ੍ਰਿਤ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਨ ਧਿਆਈ। ਦੂਜੇ ਲਫਜ਼ਾਂ ਵਿੱਚ ਇਸ ਅਨਹਦ ਧੁਰਕੀ ਬਾਣੀ ਨੂੰ ਸਮਝਣ, ਬੁੱਝਣ ਅਤੇ ਇਸਦੇ ਤੱਤ ਗਿਆਨ ਦੇ ਪ੍ਰਕਾਸ਼ ਦਾ ਰੰਗ ਰਸ ਮਾਨਣ ਦੇ ਲਈ ਲਗਾਤਾਰ ਸਤਸੰਗਤ ਸ਼ਬਦ ਦੀ ਕਮਾਈ ਗੁਰਪ੍ਰਸਾਦ ਲਾਜ਼ਮੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰੱਤੇ ਰੰਗ ਲਾਏ। ਇਸ ਤਰ੍ਹਾਂ ਇਹ ਗੁਰਵਾਕ ਇਹ ਬਾਣੀ ਜੋ ਜੀਉ ਜਾਣੇ ਅਤੇ ਸੰਤਰ ਰਵੇ ਹਰਨਾਮਾਂ ਦੀ ਆਤਮ ਕਲਾ ਸਾਡੇ ਮਨ 'ਤੇ ਵਰਤ ਸਕਦੀ ਹੈ। ਦੂਜੇ ਲਫਜ਼ਾਂ ਵਿੱਚ ਅੰਮ੍ਰਿਤ ਰੂਪ, ਨਾਮ ਰੂਪ, ਸ਼ਬਦ ਰੂਪ, ਗੁਰੂ ਰੂਪ, ਤੱਤ ਗਿਆਨ ਰੂਪ, ਪ੍ਰਕਾਸ਼ਮਈ, ਰਸਮਈ, ਪ੍ਰੇਮਮਈ ਗੁਰਬਾਣੀ ਦਾ ਪੂਰਨ ਆਤਮਕ ਲਾਹਾ ਲੈਣ ਲਈ ਸਾਡੀ ਸੁਰਤ ਨੂੰ ਮਾਇਕੀ ਬੁੱਧੀ ਮੰਡਲ ਵਿੱਚੋਂ ਉੱਠ ਕੇ ਆਤਮ ਮੰਡਲ ਦੇ ਤੱਤ ਗਿਆਨ ਦੇ ਪ੍ਰਕਾਸ਼ ਵਿੱਚ ਅਨੁਭਵ ਦੁਆਰਾ ਉਡਾਰੀਆਂ ਲਾਉਣੀਆਂ ਪੈਂਦੀਆਂ ਹਨ ਜਿੱਥੋਂ ਇਹ ਧੁਰਕੀ ਬਾਣੀ ਆਈ ਹੈ। ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਇਹ ਸਾਡਾ ਇਸ਼ਟ ਹੈ, ਲੇਕਿਨ ਆਮ ਤੌਰ 'ਤੇ ਸਾਡੇ ਅਮਲੀ ਜੀਵਨ ਦੇ ਵਿੱਚ ਗੁਰੂ ਦੇ ਉਪਦੇਸ਼ਾਂ ਦਾ ਜਾਂ ਗੁਰਬਾਣੀ ਦੇ ਗੋਝ ਸਿਧਾਂਤਾਂ ਦਾ ਜੋ ਪ੍ਰਗਟਾਵਾ ਨਹੀਂ ਹੁੰਦਾ। ਸੋ ਗੁਰਮੁਖ ਪਿਆਰਿਆਂ ਨੇ ਨਾਮ ਸਿਮਰਨ ਦੀ ਕਮਾਈ ਕਰਦਿਆਂ, ਗੁਰਬਾਣੀ ਦਾ ਅਧਿਐਨ ਕਰਦਿਆਂ, ਗੁਰਬਾਣੀ ਦੀ ਖੋਜ ਕਰਦਿਆਂ ਇਹਨਾਂ ਪੱਖਾਂ ਨੂੰ ਸਰਲ ਸ਼ਬਦਾਂ ਵਿੱਚ ਉਜਾਗਰ ਕੀਤਾ ਹੈ। ਸੋ ਇੱਕ ਕਿਸਮ ਦਾ ਖੁਲਾਸਾ ਹੈ ਕਿ ਗ੍ਰਹਿਸਥੀ ਜੀਵਨ ਬਤੀਤ ਕਰਦੇ ਹੋਏ, ਕਿਰਤ ਕਰਦੇ ਹੋਏ ਵੀ ਗੁਰਬਾਣੀ ਦੇ ਉੱਚੇ ਸੁੱਚੇ ਉਪਦੇਸ਼ਾਂ ਨੂੰ ਆਪਾਂ ਕਮਾ ਸਕਦੇ ਹਾਂ ਅਤੇ ਆਪਣੇ ਜੀਵਨ ਨੂੰ ਸਾਰਥਕ ਮੋੜ ਦੇ ਸਕਦੇ ਹਾਂ। ਸੋ ਅਜਿਹੀਆਂ ਲਿਖਣੀਆਂ ਸਟਾਲ 'ਤੇ ਉਪਲਬਧ ਹਨ। ਹਰ ਘਰ ਵਿੱਚ ਇੱਕ ਸੰਪੂਰਨ ਸੈੱਟ ਇਹਨਾਂ ਕਿਤਾਬਾਂ ਦਾ ਰੱਖੋ ਅਤੇ ਆਪ ਪੜ੍ਹੋ, ਬੱਚਿਆਂ ਨੂੰ ਇੱਧਰ ਲਾਓ। ਇਹ ਗੁਰੂ ਗ੍ਰੰਥ ਸਾਹਿਬ ਦਾ ਜੋ ਸਾਨੂੰ ਸਹੀ ਸਰੂਪ ਸਾਡੇ ਅੰਦਰ ਪ੍ਰਕਾਸ਼ਿਤ ਕਰਨ ਵਿੱਚ ਸਹਾਈ ਹੋਣਗੀਆਂ। ਸੋ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।